परमेश्वर आप है। लड़ी बार कथा महाराज जी ने सोचनी साहब जी आप भी सरवण कर रहे हो। जगत गुरु धन गुरु अर्जन देव साहब जी महाराज में पातशाह जी की पवित्र बाणी सुखमनी साहब बारहवीं अष्टपदी के दो पदे आप विचार करते हैं। सतगुरु जी इस पावन अष्टपदी में हंगता से होमे की निवृत्ति भी उपदेश हो क्योंकि ये बड़ा वड्डा दीर्घ रोग है। होमे दीर्घ रोग है, बड़ा भयानक रोग है। जिन्हां नूं लग जाए ਉਹਦੇ ਤੋਂ ਸੁਤੰਤਰ ਹੋਣੇ ਮੁਸ਼ਕਲ ਹੋ ਜਾਂਦੇ। ਸਤਿਗੁਰੂ ਜੀ ਨੇ ਕੱਲ ਦੇ ਪਦੇ ਵਿੱਚ ਵੀ ਪਿੱਛੇ ਕਿਹਾ ਬੜੇ ਬੜੇ ਹੰਕਾਰੀ ਲੋਕ ਕਿਸੇ ਨਾ ਪਤਾ ਆਪ ਹੰਕਾਰ ਪਤਾ ਦਾ ਮਤਲਬ ਕਈ ਮਹਾਂਪੁਰਖ ਵਿਦਵਾਨ ਬੋਲਣਾ ਵੀ ਕਰ ਆਪਣੇ ਹੰਕਾਰ ਚ ਮਸਤ ਰਹਿੰਦੇ ਨੇ ਕਿਸੇ ਨਾਲ ਬੋਲਦੇ ਥੱਕ ਪਦਾ ਦਾ ਮਤਲਬ ਗਿਣਤੀ ਵੀ ਹੁੰਦਾ ਪਦਾ ਦਾ ਮਤਲਬ ਗਿਣਤੀ ਕਿਸੇ ਨੂੰ ਆਪਣੇ ਬਰਾਬਰ ਗਿਣਦਾ ਹੀ ਬੇਟਾ ਹੰਕਾਰੀ ਬੋਲਦਾ ਹੀ ਨਹੀਂ ਕਿਸੇ ਨਾਲ ਇੰਨਾ ਹੰਕਾਰ ਵਿੱਚ ਮਸਤ ਰਹਿੰਦਾ। ਅੱਜ ਵੀ ਤੀਸਰੇ ਪਦੇ ਚ ਮਹਾਰਾਜ ਜੀ ਹੁਕਮ ਕਰਦੇ ਨੇ ਸਰਵਣ ਕਰਦੇ
ਓਟ ਕਰਮ ਕਰੇ ਹੋ ਤਾਰੇ
ਕਰੋੜਾਂ ਕਰਮ ਕਰਦਾ ਚੰਗੇ ਚੰਗੇ ਕਰਮ ਵੀ ਕਰਦਾ ਪਰ ਉਹਨਾਂ ਕਰਮਾਂ ਨੂੰ ਕਰਕੇ ਉਹਨਾਂ ਤੇ ਹਉਮੈ ਧਾਰਦਾ ਹੰਗਤਾ ਧਾਰਦਾ ਕਿ ਮੈਂ ਕੀਤੇ ਕਰੋੜਾਂ ਕਰਮ ਕਰਦਾ ਪਰ ਉੱਤੇ ਹਉਮੈ ਵੀ ਕਰਦਾ ਕਿ ਮੈਂ ਕੀਤੇ। ਆਮ ਕਰਕੇ ਮਨੁੱਖ ਦੀ ਇੱਕ ਫਿਤਰਤ ਹੈ ਮਾੜਾ ਕਰਮ ਹੋਵੇ ਕਹਿੰਦਾ ਸੁਭਾਵਕ ਹੋ ਗਿਆ ਪਰਮੇਸ਼ਰ ਨੇ ਕਰਾ ਲਿਆ। ਚੰਗਾ ਕਰਮ ਹੋਵੇ ਤੇ ਕਹਿੰਦਾ ਮੈਂ ਕੀਤਾ ਇਹ ਹੋ ਮੈਂ ਸੁੱਤੇ ਸਿੱਧ ਸੁਭਾਵਕ ਆ ਜਾਂਦਾ। ਅਸੀਂ ਜਿਤਨੇ ਵੀ ਸ਼ੁਭ ਕੰਮ ਕਰਦੇ ਹਾਂ ਸ਼ੁਭ ਕਰਮ ਕਰਦੇ ਹਾਂ ਉਹ ਸ਼ੁਭ ਕਰਮ ਕਰਦੇ ਹਾਂ ਸ਼ੁਭ ਕੰਮ ਕਰਦੇ ਹਾਂ ਸਾਡੇ ਅੰਦਰ ਹੰਗਤਾ ਦੀ ਬਿਰਤੀ ਆ ਜਾਂਦੀ। ਇੱਥੋਂ ਤੱਕ ਕਿ ਕਈ ਵਾਰੀ ਸਿਮਰਨ ਭਜਨ ਕਰਦਿਆਂ ਬਾਣੀ ਪੜ੍ਹਦਿਆਂ ਵੀ ਸਾਨੂੰ ਇਹ ਹਉਮੈ ਹੋ ਜਾਂਦੀ ਕਿ ਮੈਂ ਬਾਣੀ ਪੜ੍ਹਨੀ ਮੈਂ ਇਤਨਾ ਸਿਮਰਨ ਕੀਤਾ ਇੱਕ ਘੰਟਾ ਦੋ ਘੰਟੇ ਬੈਠਾ ਇਹ ਹਉਮੈ ਵੀ ਆ ਜਾਂਦੀ। ਬਾਕੀ ਕਰਮ ਕਰਦਿਆਂ ਤਾਂ ਹਉਮੈ ਆਉਂਦੀ ਹੈ ਕਈ ਵਾਰੀ ਇੱਥੇ ਵੀ ਹਉਮੈ ਅਸੀਂ ਪੈਦਾ ਕਰਦੇ। ਮਨੁੱਖ ਦੀ ਨਾ ਸਮਝੀ ਹੈ ਕਿ ਅੰਮ੍ਰਿਤ ਨੂੰ ਵੀ ਜ਼ਹਿਰ ਬਣਾ ਕੇ ਉਹਦੀ ਵਰਤੋਂ ਕਰਨ ਹੈ ਅੰਮ੍ਰਿਤ ਪਰ ਉਹਨੂੰ ਵੀ ਜ਼ਹਿਰ ਬਣਾ ਲਿਆ। ਬੜੀਆਂ ਚੀਜ਼ਾਂ ਐਸੀਆਂ ਸੰਸਾਰ ਵਿੱਚ ਜੋ ਅੰਮ੍ਰਿਤ ਨੇ ਪਰ ਮਨੁੱਖ ਨੇ ਉਸ ਅੰਮ੍ਰਿਤ ਦੀ ਵਰਤੋਂ ਕਰਨ ਦੀ ਬਜਾਏ ਉਹਨਾਂ ਨੂੰ ਜ਼ਹਿਰ ਬਣਾ ਕੇ ਉਹਦੀ ਵਰਤੋਂ ਕਰਨੀ ਸ਼ੁਰੂ ਕੀਤੀ। ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਭਾਈ ਕਰੋੜਾਂ ਕਰਮ ਕਰਦਾ ਪਰ ਹਉ ਧਾਰੇ ਉੱਤੇ ਹਉ ਮੈਂ ਧਾਰ। ਕਰਮ ਤਾਂ ਕਰੋ ਪਰ ਕਰਮ ਕਰਕੇ ਉੱਤੇ ਹਉ ਮੈਂ ਦੀ ਬਿਰਤੀ ਨਹੀਂ ਰੱਖਣੀ ਹੰਗਤਾ ਦੀ ਬਿਰਤੀ ਨਹੀਂ ਰੱਖਣੀ ਤੇ ਮੈਂ ਕੀਤੇ ਔਰ ਨਾ ਹੀ ਉਹਨਾਂ ਦੇ ਫਲ ਦੀ ਇੱਛਾ ਰੱਖਣੀ। ਜਿਵੇਂ ਕਰਾਇਆ ਪਰਮੇਸ਼ਰ ਨੇ ਕਰ ਦਿੱਤਾ ਮੇਰੇ ਚ ਕੋਈ ਤਾਕਤ ਨਹੀਂ ਮੈਂ ਤਾਂ ਕਾਠ ਦੀ ਪੁਤਲੀ ਹਾਂ ਜਿਵੇਂ ਮੇਰੇ ਮਾਲਕ ਨੇ ਨਚਾਇਆ ਤਿਵੇਂ ਨੱਚਿਆ ਜਿਵੇਂ ਮੇਰੇ ਮਾਲਕ ਨੇ ਕਰਾਇਆ ਕੀਤਾ ਕਰਨ ਕਰਾਵਣ ਹਾਰ ਉਹ ਆਪ ਹੀ ਹੈ ਮੈਂ ਕੁਝ ਵੀ ਇਹ ਚਿੰਤਨ ਹੈ। ਚਿੰਤਨ ਕਰਦਿਆਂ ਕਰਦਿਆਂ ਇੱਕ ਦਿਨ ਮੈਂ ਜਿਹੜੀ ਆਪਣੇ ਆਪ ਨੂੰ ਇਹ ਵੀ ਇੱਕ ਪ੍ਰਕਾਰ ਦੀ ਮੈਂ ਹੀ ਹਾਂ ਨਾ ਮੈਂ ਕੁਝ ਵੀ ਨਹੀਂ ਇਹ ਵੀ ਖਤਮ ਹੋ ਗਈ। ਚਿੰਤਨ ਹੈ ਇਹਨੂੰ ਲੈ ਚਿੰਤਨ ਕਹਿੰਦੇ ਪੁੱਜ ਗਏ। ਮਹਾਰਾਜ ਜੀ ਕਹਿੰਦੇ ਕਰੋੜਾਂ ਕਰਮ ਕਰਦਾ ਹੈ ਪਰ ਉਹ ਕਰਮ ਕਰਕੇ ਉੱਤੇ ਹਉਮੈ ਤਾਰ ਲਈ, ਕਰੋੜਾਂ ਕਰਮ ਕਰਕੇ ਉੱਤੇ ਹੰਗਤਾ ਧਾਰਨ ਕਰ ਲੈਂਦਾ ਹੈ। ਮਹਾਰਾਜ ਜੀ ਕਹਿੰਦੇ ਸ਼ਰਮ ਭਾਵ ਹੈ, ਸ਼ਰਮ ਦਾ ਸ਼ਰਮ ਦਾ ਮਤਲਬ ਇੱਥੇ ਥਕਾਵਟ ਹੈ। ਕਹਿੰਦੇ ਕਰਮ ਕਰਦੇ ਇਹਦੇ ਪੱਲੇ ਸਿਰਫ ਥਕਾਵਟ ਹੀ ਪੈਂਦੀ, ਥਕੇਵਾਂ ਹੀ ਇਹਦੇ ਪੱਲੇ ਪਈ। ਸਗਲੇ ਬਿਰਥਾਰੇ ਜਿਹੜੇ ਇਹਦੇ ਕਰਮ ਕੀਤੇ ਹੋਏ ਸੀ ਉੱਤੇ ਹਉਮੈ ਕਰ ਲਈ, ਉਹ ਸਾਰੇ ਵਿਅਰਥ ਚਲੇ ਗਏ, ਉਹਨਾਂ ਦਾ ਕੋਈ ਫਾਇਦਾ ਨਹੀਂ ਹੋਇਆ, ਕੋਈ ਲਾਭ ਨਹੀਂ ਹੋਇਆ, ਉਹ ਸਾਰੇ ਵਿਅਰਥ ਚਲੇ ਗਏ। ਫਿਰ ਇਹਦੇ ਪੱਲੇ ਕੀ ਪਿਆ ਜਿਹੜੇ ਕਰੋੜਾਂ ਕਰਮ ਕੀਤੇ? ਮਹਾਰਾਜ ਕਹਿੰਦੇ ਇਹਦੇ ਪੱਲੇ ਪਈ ਕੱਲੀ ਮਿਹਨਤ, ਇਹਦੇ ਪੱਲੇ ਪਿਆ ਕੱਲਾ ਥਕੇਵਾਂ, ਰਮ ਥਕੇਵਾਂ ਹੀ ਪੱਲੇ ਪਿਆ। ਵਿਆਮ ਕਰਕੇ ਕਹਿੰਦੇ ਨਾ ਬੰਦਾ ਬੜਾ ਦੌੜਿਆ ਬੜਾ ਨੱਠਿਆ ਪਰ ਪੱਲੇ ਥਕੇਵਾਂ ਹੀ ਪਿਆ, ਪਿਲਿਆ ਕੁਝ ਨਹੀਂ। ਸਟੇਸ਼ਨ ਤੋਂ ਗੱਡੀ ਤਾਂ ਨਿਕਲ ਗਈ, ਅੱਧਾ ਘੰਟਾ ਹੋ ਗਿਆ, ਜਿਉਂ ਦੌੜਿਆ ਸੀ ਮੈਂ ਜਿਉਂ ਨੱਠਿਆ ਸੀ, ਇੰਨੇ ਪੈਸੇ ਖਰਚੇ ਰਸਤੇ ਦੇ ਵਿੱਚ, ਆ ਟੈਕਸੀ ਕੀਤੀ, ਇੰਨਾ ਕਿਰਾਇਆ ਕੀਤਾ, ਪਰ ਇੱਥੇ ਪਹੁੰਚਿਆ ਹੁਣ ਸਭ ਕੁਝ ਨਿਰਾਰਥ, ਪੱਲੇ ਥਕਾਵਟ ਹੀ ਪਈ ਕੁਝ ਨਹੀਂ, ਪੱਲੇ ਪਿਆ ਨੁਕਸਾਨ ਹੀ ਹੋਇਆ। ਮਹਾਰਾਜ ਜੀ ਕਹਿੰਦੇ ਜਿਹੜੇ ਕਰੋੜਾਂ ਕਰਮ ਕਰਦਾ ਨਾ ਹਉਮੈ ਕਰਕੇ ਹੰਕਾਰ ਕਰਦਾ ਜਦੋਂ, ਫਿਰ ਉਹਨਾਂ ਦੇ ਫਿਰ ਤੇਰੇ ਪੱਲੇ ਥਕੇਵਾਂ ਹੀ ਰਹਿ ਜਾਂਦਾ, ਤੇਰੇ ਪੱਲੇ ਕੀ ਬਚਦਾ? ਮਗਰ ਉਹ ਸਗਲੇ ਬਿਰਥਾਰੇ ਜਿੰਨੇ ਵੀ ਤੇਰੇ ਉਹ ਕਰਮ ਨੇ ਉਹ ਤੇਰੇ ਲਈ ਫਿਰ ਵਿਅਰਥ ਹੋ ਜਾਂਦੇ ਨੇ, ਨਿਰਾਰਥ ਹੋ ਜਾਂਦੇ ਹਨ।
ਅਨਕ ਤਪੱਸਿਆ ਕਰੇ ਅਹੰਕਾਰ,
ਫਿਰ ਤਪੱਸਿਆ ਵੀ ਕਰਦਾ ਅਨਕ ਪ੍ਰਕਾਰ, ਅਨਕ ਤਪੱਸਿਆ, ਤਪੱਸਿਆ ਇੱਕ ਤਰ੍ਹਾਂ ਦੀ ਨਹੀਂ ਕਈ ਤਰ੍ਹਾਂ ਦੀ, ਤਪੱਸਿਆ ਵੀ ਬੜੇ ਤਰੀਕਿਆਂ ਦੀ ਕਰਦਾ। ਹੁਣ ਇਹ ਵੀ ਤਾਂ ਤਪ ਹੈ, ਬੋਲਣਾ ਹੀ ਨਹੀਂ, ਇਹ ਤਪ ਹੈ, ਥੱਲੇ ਜ਼ਮੀਨ ਤੇ ਹੀ ਸੌਣਾ, ਮੰਜੇ ਪਲਕੇ ਦੇ ਉੱਤੇ ਨਾ ਬੈਠਣਾ ਨਾ ਸੌਣਾ, ਬਰਤਨਾਂ ਵਿੱਚ ਨਹੀਂ ਖਾਣਾ, ਹੱਥਾਂ ਦੇ ਵਿੱਚ ਹੀ, ਜਾਂ ਨਾਰੀਅਲ ਦਾ ਠੋਠਾ ਆਦਿਕ ਲੈ ਕੇ ਉਹਦੇ ਵਿੱਚ ਹੀ ਚੱਕਣਾ, ਇਹ ਤਪ ਹੀ ਨੇ ਸਾਰੇ। ਕਹਿੰਦੇ ਤਪੱਸਿਆ ਵੀ ਕਰਦਾ ਪਰ ਨਾਲ ਹੰਕਾਰ ਵੀ ਕਰਦਾ ਕਿ ਮੈਂ ਕਰਦਾ, ਉਹਨਾਂ ਅੰਦਰ ਹੰਕਾਰ ਵੀ ਹੁੰਦਾ, ਇੰਨੇ ਸਾਲ ਹੋ ਗਏ ਨੇ ਮੈਂ ਬੋਲਿਆ, ਇੰਨੇ ਸਾਲਾਂ ਚ ਇੱਕ ਵਾਰ ਨਹੀਂ ਬੋਲਿਆ, ਹੰਕਾਰ ਹੀ ਹੈ, ਅਹੰਕਾਰ ਦੀ ਬਿਰਤੀ। ਤਪੱਸਿਆ ਬਹੁਤ ਪ੍ਰਕਾਰ ਦੀ, ਕਹਿੰਦਾ ਜੀ ਇੰਨੇ ਸਾਲ ਮੈਂ ਰੋਟੀ ਨਹੀਂ ਖਾਧੀ, ਕੇਵਲ ਫਲਾਂ ਦੇ ਆਸਰੇ ਰਿਹਾ, ਜਿਹਨੂੰ ਖਾਣ ਨੂੰ ਫਲ ਮਿਲਦੇ ਹੋਣ, ਬਦਾਮ ਤੇ ਕਾਜੂ ਮਿਲਦੇ ਹੋਣ, ਉਹਨੂੰ ਰੋਟੀ ਦੀ ਲੋੜ ਨਹੀਂ, ਰੋਟੀ ਚ ਕਿੰਨੇ ਕੁ ਤੱਤ ਮਿਲਦੇ, ਜਿੰਨੀ ਐਨਰਜੀ ਬਦਾਮਾਂ ਤੇ ਕਾਜੂਆਂ ਚੋਂ ਮਿਲ ਜਾਣੀ ਹੈ, ਕਣਕ ਦੀ ਸਾਦੀ ਜੀ ਰੋਟੀ ਚੋਂ ਉਨੀ ਤਾਕਤ ਥੋੜੀ ਮਿਲਣੀ, ਲੋਕਾਂ ਨੂੰ ਕਹਿਣਾ ਜੀ ਅਸੀਂ ਤਾਂ ਖਾਂਦੇ ਹੀ ਨਹੀਂ, ਲੋੜ ਵੀ ਕੀ। ਸਾਹਿਬ ਜੀ ਦੇ ਬਚਨ ਨੇ ਮੁਖਤੇ ਬਖਤੇ ਦੂਧਾ ਧਾਰੀ, ਗੁਪਤੀ ਖਾਵੇ ਹੈ ਵਟਕਾ ਸਾਰੀ, ਕਹਿੰਦੇ ਜੀ ਕੱਲਾ ਦੁੱਧ ਹੀ ਪੀਂਦੇ ਹਾਂ ਤੇ ਅੰਦਰ ਖਾਂਦੇ। ਮਹਾਰਾਜ ਜੀ ਕਹਿੰਦੇ ਜੋ ਆਉਂਦਾ ਖਾਂਦਾ ਚੱਲੋ, ਗੁਪਤੀ ਖਾਵੇ ਵਟਕਾ ਸਾਰੀ, ਅੰਦਰ ਖਾਂਦੇ ਸਭ ਕੁਝ ਖਾਈ ਜਾਣਾ, ਜੋ ਆਵੇ ਉਹ ਤੋਂ ਅਸੀਂ ਦੁੱਧਾ ਧਾਰ। ਫਿਰ ਮਾਣ, ਫਿਰ ਹੰਕਾਰ ਵੀ ਆ ਉਹਦੇ, ਈਗੋ ਵੀ ਆ ਕਿ ਮੈਂ ਇੰਨਾ ਕੁਝ ਕੀਤਾ। ਮਹਾਰਾਜ ਜੀ ਕਹਿੰਦੇ ਅਨਕ ਤਪੱਸਿਆ ਕਰਦਾ, ਤਪੱਸਿਆ ਕਰਕੇ ਅਨਕ ਪ੍ਰਕਾਰ ਦੀ ਫਿਰ ਉਹਦੇ ਤੇ ਅਹੰਕਾਰ ਕਰਦਾ ਹੈ।
ਨਰਕ ਸੁਰਗ ਫਿਰ ਫਿਰ ਅਵਤਾਰ,
ਫਿਰ ਨਰਕਾਂ ਵਿੱਚ ਤੇ ਸਵਰਗਾਂ ਦੇ ਵਿੱਚ ਬਾਰ ਬਾਰ ਜਾਂਦਾ। ਤਪੱਸਿਆ ਚੰਗੇ ਕਰਮ ਕੀਤੇ ਨੇ ਹੰਕਾਰ ਕਰਦਾ, ਜਿਹੜੇ ਚੰਗੇ ਕਰਮ ਨੇ ਉਹਨਾਂ ਦਾ ਫਲ ਸਵਰਗਾਂ ਵਿੱਚ, ਜਦੋਂ ਖਤਮ ਹੋ ਜਾਂਦੇ ਨੇ ਫਿਰ ਨਰਕਾਂ ਵਿੱਚ। ਏਦਾਂ ਨਰਕਾਂ ਸਵਰਗਾਂ ਦੇ ਵਿੱਚ ਜਾਂਦਾ ਤੇ ਫਿਰ ਫਿਰ ਅਵਤਾਰ, ਮੁੜ ਮੁੜ ਕੇ ਫਿਰ ਜਨਮ ਧਾਰਦਾ, ਮੁੜ ਮੁੜ ਕੇ ਫਿਰ ਜੂਨੀਆਂ ਲਈਆਂ, ਕਈ ਪ੍ਰਕਾਰ ਦੀਆਂ ਜੂਨੀਆਂ ਵਿੱਚ ਫਿਰ ਇਹਨੂੰ ਆਉਣਾ ਪੈਂਦਾ ਹੈ।
ਅਨਕ ਯਤਨ ਕਰ ਆਤਮ ਨਹੀਂ ਦਰਵੈ,
ਅਨੇਕਾਂ ਯਤਨ ਕਰਕੇ ਵੀ ਇਹਦਾ ਮਨ ਨਹੀਂ ਦਰਵਦਾ, ਮਨ ਦਰਵੀ ਭੂਤ ਨਹੀਂ ਹੁੰਦਾ। ਯਤਨ ਇੰਨੇ ਕਰਦਾ ਪਰ ਮਨ ਦਰਵਦਾ? ਬਿਰਲਾ ਸਿੱਖ ਹੈ ਜਿਹਦਾ ਗੁਰਬਾਣੀ ਸੁਣਤ ਮੇਰਾ ਮਨ ਦਰਵਿਆ, ਮਨ ਭੀਨਾ ਨਿਜ ਭਰਿਆ ਵੈ। ਇਹ ਤਾਂ ਪੱਥਰ ਹੀ ਬਣਿਆ ਰਹਿੰਦਾ, ਦਰਵਦਾ ਹੀ ਨਹੀਂ। ਆਤਮ ਦਾ ਇੱਥੇ ਅਰਥ ਮਨ ਵੀ ਕਰ ਸਕਦੇ, ਇਹ ਮਨ ਨਹੀਂ ਦਰਬਦਾ, ਮਨ ਦਰਵੀ ਭੂਤ ਹੀ ਨਹੀਂ ਹੁੰਦਾ। ਅਨੇਕਾਂ ਯਤਨ ਕਰਕੇ ਵੀ ਜਿਹੜਾ ਮਨ ਹੈ ਉਹ ਦਰਵੀ ਭੂਤ ਨਹੀਂ ਹੁੰਦਾ।
ਹਰ ਦਰ ਕਹਿ ਕਹੋ ਕੈਸੇ ਗਵੈ,
ਮਹਾਰਾਜ ਜੀ ਕਹਿੰਦੇ ਜੇ ਇਹੋ ਜਿਹੀ ਹਾਲਤ ਹੈ ਤਾਂ ਦੱਸੋ ਫਿਰ ਪਰਮਾਤਮਾ ਦੀ ਦਰਗਾਹ ਵਿੱਚ ਕਿਵੇਂ ਜਾ ਸਕਦਾ ਹੈ ਜੇ ਮਨ ਹੀ ਦਰਵੀ ਭੂਤ ਨਹੀਂ। ਪਰ ਜਿੰਨੇ ਕੰਮ ਦੱਸੇ ਨੇ ਮਹਾਰਾਜ ਕਹਿੰਦੇ ਕਰਕੇ ਹੰਕਾਰ ਹੀ ਕਰੀ ਜਾਂਦਾ ਹੈ, ਅਨਕ ਯਤਨ ਕਰਕੇ ਮਨ ਦਰਵੀ ਭੂਤ ਹੀ ਨਹੀਂ ਹੋਇਆ। ਮਨ ਦੇ ਵਿੱਚ ਕਿਸੇ ਪ੍ਰਕਾਰ ਦੀ ਹਲੀਮੀ ਨਹੀਂ ਆਈ, ਨਿਰਮਾਣਤਾ ਨਹੀਂ ਆਈ। ਮਨ ਵਿੱਚ ਉਸੇ ਤਰ੍ਹਾਂ ਦੀਆਂ ਬੁਰਿਆਈਆਂ ਚਿੱਤ ਵੀ ਜਾਂਦਾ, ਵਿਕਾਰ ਚਿੱਤ ਵੀ ਜਾਂਦਾ। ਅਨਕ ਯਤਨ ਕਰਨ ਤੋਂ ਬਾਅਦ ਵੀ ਮਨ ਦਰਵੀ ਭੂਤ ਨਹੀਂ ਹੋਇਆ। ਦਰਵੀ ਭੂਤ ਦਾ ਮਤਲਬ ਹੁੰਦਾ ਜਾਏ ਮਿਲਿਓ ਤਲ ਕੂਲ, ਜਾਏ ਮਿਲਿਓ ਤਲ ਕੂਲ। ਜਿਵੇਂ ਬਰਫ ਪਈ ਹੈ ਕਿਨਾਰੇ ਤੇ ਨਦੀ ਤੇ, ਪਿਘਲ ਗਈ, ਪਿਘਲ ਕੇ ਨਦੀ ਦੇ ਵਿੱਚ ਗਈ, ਸਾਡਾ ਮਨ ਵੀ ਉਦੋਂ ਤੱਕ ਕਠੋਰ ਹੈ ਜਦੋਂ ਤੱਕ ਵਿਕਾਰ। ਜਿਵੇਂ ਜਿਵੇਂ ਵਿਕਾਰ ਚਲੇ ਜਾਂਦੇ ਨੇ ਮਨ ਦਰਵੜਾ ਸ਼ੁਰੂ। ਜਦੋਂ ਮਨ ਦਰਵੀ ਭੂਤ ਹੋ ਜਾਂਦਾ ਤੇ ਫਿਰ ਇਹਦਾ ਵਹਾਵ ਪਰਮੇਸ਼ਰ ਵੱਲ ਹੋ ਜਾਂਦਾ, ਵਹਿ ਟੁਰਦਾ ਪਰਮਾਤਮਾ ਦਰਕਾ। ਪਰ ਅਨਕ ਯਤਨ ਕਰਕੇ ਵੀ ਨਹੀਂ ਦਰਬਦਾ। ਕਹਿੰਦੇ ਜੇ ਨਹੀਂ ਦਰਬਦਾ ਤੇ ਫਿਰ ਹਰੀ ਪਰਮੇਸ਼ਰ ਦੀ ਦਰਗਾਹ ਵਿੱਚ, ਨਿਰੰਕਾਰ ਦੀ ਦਰਗਾਹ ਵਿੱਚ ਕਿਵੇਂ ਜਾਏਗਾ?
ਆਪਸ ਕੋ ਜੋ ਭਲਾ ਕਹਾਵੇ,
ਬੰਦੇ ਨੇ ਜਿਹੜੇ ਆਪਣੇ ਆਪ ਨੂੰ ਭਲਾ ਕਹਾਉਂਦੇ ਨੇ, ਕਹਿੰਦੇ ਮੈਂ ਬੜਾ ਭਲਾ ਇਨਸਾਨ, ਕਦੇ ਮੈਂ ਕਿਸੇ ਬੰਦੇ ਦੀ ਜ਼ੁਬਾਨ ਤੋਂ ਨਹੀਂ ਸੁਣਿਆ ਜਿਹੜਾ ਕੋਈ ਕਹਿੰਦਾ ਹੋਵੇ ਜੀ ਮੇਰੇ ਜਿਹਾ ਮਾੜਾ ਬੰਦਾ ਕੋਈ। ਉਹ ਤਾਂ ਜ਼ੁਬਾਨ ਤੋਂ ਤਾਂ ਭਾਵੇਂ ਲੱਖਾਂ ਬੰਦੇ ਮਿਲ ਜਾਣਗੇ ਜਿਹੜੇ ਜ਼ੁਬਾਨ ਤੋਂ ਕੇਵਲ ਇਹ ਗੱਲ ਕਹਿਣ ਮੇਰੇ ਜਿਹਾ ਮਾੜਾ ਬੰਦਾ ਕੋਈ ਨਹੀਂ, ਦੂਜਾ ਕਹਿ ਦੇ ਲੜਨ ਨੂੰ ਪੈਂ। ਹਰ ਇੱਕ ਬੰਦਾ ਆਪਣੇ ਆਪ ਨੂੰ ਭਲਾ ਕਹਾਣਾ ਜੋ ਮੈਂ ਭਲਾ, ਮੈਂ ਸ੍ਰੇਸ਼ਟ, ਮੈਂ ਚੰਗਾ, ਮੇਰੇ ਚ ਕੋਈ ਕਮੀ, ਮੈਂ ਸਾਰੇ ਗੁਣਾਂ ਦੇ ਤਹਿਤ ਸੰਪੰਨ, ਹਰ ਪਾਸੇ ਪੂਰਾ। ਮਹਾਰਾਜ ਜੀ ਕਹਿੰਦੇ ਜਿਹੜਾ ਬੰਦਾ ਆਪਣੇ ਆਪ ਨੂੰ ਭਲਾ ਹੀ ਕਹਾਉਂਦਾ ਕਿ ਮੈਂ ਭਲਾ ਹਾਂ,
ਕਿਸੇ ਭਲਾਈ ਨਿਕਟ ਨਾ ਆਵੇ।
ਬਾਦਸ਼ਾਹ ਕਹਿੰਦੇ ਭਲਿਆਈ ਤਾਂ ਉਹਦੇ ਨੇੜੇ ਤੇੜੇ ਵੀ ਨਹੀਂ ਫਰਕ ਦੀ ਜਿਹੜਾ ਆਪਣੇ ਆਪ ਨੂੰ ਕੇਵਲ ਭਲਾ ਕਹਾਉਣ ਚ ਲੱਗਾ। ਇੱਥੇ ਤਾਂ ਉਹ ਭਲੇ ਬਣ ਕੇ ਪ੍ਰਵਾਨ ਹੁੰਦੇ ਜਿਹੜੇ ਸਤਿਗੁਰਾਂ ਦੇ ਚਰਨਾਂ ਚ ਕਹਿੰਦੇ ਨੇ ਹਮ ਕੈਲ ਭਰੇ ਗੁਹਾਰੀਆ, ਹਰ ਰੱਖੋ ਅੰਗੀ ਅੰਗ। ਸਤਿਗੁਰੂ ਜੀ ਵੀ ਫਿਰ ਅੱਗੋਂ ਦਇਆ ਕਰਦੇ ਨੇ, ਗੁਰ ਅੰਮ੍ਰਿਤ ਸਰ ਨਬ ਲਾਇਆ ਸਭ ਲਾਤੇ ਕਿਲ ਵਿਖ ਪੰਗ। ਜਿਹੜਾ ਇੱਥੇ ਬੇਨਤੀ ਕਰਦਾ ਹਮ ਮੈਲ ਕਰੇ, ਮਹਾਰਾਜ ਮੈਲੇ ਪਾਪੀ ਗੁਨਾਹਗਾਰ। ਗਰੀਬ ਨਵਾਜ ਜੀ ਦੇ ਦਰ ਤੇ ਉਹ ਭਲਾ ਹੋ ਜਾਵੇ ਜਿਹੜਾ ਕਹਿੰਦਾ ਮੈਂ ਭਲਾ ਹਾਂ, ਮੈਂ ਭਲਾ ਹਾਂ। ਮਹਾਰਾਜ ਕਹਿੰਦੇ ਭਲਿਆਈ ਤਾਂ ਉਹਦੇ ਨੇੜੇ ਵੀ ਨਹੀਂ ਆਉਂਦੀ ਭਾਈ, ਤੇ ਸਹਿ ਭਲਾਈ ਨਿਕਟ ਨਾ ਆ। ਸਪਸ਼ਟ ਨੇ ਬਚਨ, ਜੇ ਵਿਚਾਰੀਏ ਤਾਂ ਇੱਕ ਇੱਕ ਪੰਕਤੀ ਵਿੱਚ ਬੜਾ ਸਾਰ ਸਾਰ ਵਿਛੋੜ ਹੈ, ਸਾਰੀ ਜ਼ਿੰਦਗੀ ਦਾ ਸੱਤ ਹੈ। ਮਹਾਰਾਜ ਕਹਿੰਦੇ ਭਲਿਆਈ ਉਹਨਾਂ ਦੇ ਨੇੜੇ ਨਹੀਂ ਆਉਂਦੀ।
ਸਰਬ ਕੀ ਰੇਨ ਜਕ ਮਨ ਹੋਏ,
ਹਾਂ ਜਿਹਦਾ ਮਨ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਗਿਆ। ਰੇਨ ਸਰਬ ਕੀ ਰੇਨ, ਸਭ ਦੇ ਚਰਨਾਂ ਦੀ ਰੇਨ ਧੂੜੀ। ਹਾਕ ਬਣ ਸੌਖਾ ਹੈ, ਕਹਿ ਦੇਣਾ ਸੌਖਾ ਹੈ, ਪ੍ਰੈਕਟੀਕਲੀ ਰੂਪ ਬੜਾ ਨਹੀਂ ਬਣਿਆ। ਵਿੱਚ ਮੈਂ ਵੀ ਹਾਂ, ਤੁਹਾਨੂੰ ਕੋਈ ਵਕਤਾ ਹੈ ਜੀ ਕੋਈ ਕਹਿ ਰਿਹਾ ਤਾਂ ਇਹਦਾ ਮਤਲਬ ਇਹ ਨਹੀਂ ਕੋਈ ਬਣ ਗਿਆ, ਆਪਾਂ ਵਿਚਾਰ ਹੀ ਕਰ ਰਹੇ ਹਾਂ। ਗੁਰੂ ਸਾਹਿਬ ਕਿਰਪਾ ਕਰਨ ਐਸੀ ਅਵਸਥਾ ਬਣਾ ਦੇਣ, ਇਹ ਅਰਦਾਸ ਕਰਿਆ। ਕੇਵਲ ਸੁਣਨ ਤੱਕ ਸੀਮਿਤ ਨਾ ਰਹਿ ਜਾਈਏ ਜਾਂ ਕਥਨ ਤੱਕ ਹੀ ਸੀਮਿਤ ਨਾ ਰਹਿ ਜਾਈਏ, ਕਿਉਂਕਿ ਕਥਨ ਕਰਨ ਵਾਲਿਆਂ ਦਾ ਕੇਵਲ ਪ੍ਰੋਫੈਸ਼ਨ ਹੈ ਤੇ ਸੁਣਨ ਵਾਲਿਆਂ ਦਾ ਅੱਜ ਕੇਵਲ ਫੈਸ਼ਨ। ਕੰਨ ਰਸ ਵਾਸਤੇ ਸੁਣਦੇ, ਕੇਵਲ ਕੰਨਾਂ ਦਾ ਰਸ। ਅੱਜ ਕਥਾ ਨੂੰ ਕੰਨ ਰਸ ਬਣਾ ਦਿੱਤਾ ਗਿਆ, ਕੀਰਤਨ ਨੂੰ ਕੰਨ ਰਸ ਬਣਾ ਦਿੱਤਾ ਗਿਆ। ਅੱਜ ਕਥਾ ਤੇ ਕੀਰਤਨ ਨੂੰ ਵਪਾਰ ਬਣਾ ਦਿੱਤਾ ਗਿਆ, ਕੰਨ ਰਸ ਬਣਾ ਦਿੱਤਾ। ਕਥਾ ਤੇ ਕੀਰਤਨ ਆਤਮਕ ਰਸ ਲੈਣ ਵਾਸਤੇ ਆ, ਕੰਨ ਰਸ ਲੈਣ ਵਾਸਤੇ। ਕੰਨ ਰਸ ਲੈਣਾ ਤੇ ਬੜੇ ਸੰਗੀਤਕਾਰ ਹਜ਼ਾਰਾਂ ਗੀਤ ਗਾਉਂਦੇ ਨੇ, ਲੱਚਰ ਗੀਤ ਵੀ ਚੱਲਦੇ ਨੇ, ਲੋਕ ਉਹਨਾਂ ਵਿੱਚੋਂ ਵੀ ਕੰਨ ਰਸ ਲੈਣਾ। ਕੰਨ ਰਸ ਹੀ ਲੈਣਾ, ਕੰਧ ਰਸ ਤੱਕ ਹੀ ਸੀਮਤ ਆ। ਨਾ ਕਹਿੰਦੇ ਜੀ ਫਲਾਣਾ ਰਾਗੀ ਸਿੰਘ ਸਾਨੂੰ ਪਸੰਦ ਹੈ, ਹੋਰ ਤਾਂ ਕੋਈ ਆਉਂਦਾ ਹੀ ਨਹੀਂ ਪਸੰਦ। ਕੰਧ ਰਸ ਹੀ ਹੈ, ਫਲਾਣਾ ਹੀ ਪਸੰਦ ਹੈ। ਸ਼ਬਦ ਨਹੀਂ ਪਸੰਦ ਜੋ ਕੀਰਤਨੀਆਂ ਗਾ ਰਿਹਾ, ਉਹ ਸ਼ਬਦ ਨਹੀਂ ਪਸੰਦ ਇਹਨੂੰ, ਇਹਨੂੰ ਕੀਰਤਨੀਆਂ ਪਸੰਦ ਹੈ, ਉਹਦੀ ਆਵਾਜ਼ ਪਸੰਦ। ਸ਼ਬਦ ਪਸੰਦ ਨਹੀਂ ਜਿਹੜਾ ਗੁਰਬਾਣੀ ਦਾ ਸ਼ਬਦ, ਵਿਅਕਤੀਤਵ ਤੌਰ ਤੇ ਉਹਦੇ ਨਾਲ ਜੁੜ ਜਾਂਦਾ। ਫਿਰ ਕੰਨ ਰਸ ਹੀ ਹੈ ਨਾ, ਸ਼ਬਦ ਦਾ ਰਸ ਤਾਂ ਲਿਆ ਹੀ ਨਹੀਂ। ਉਹ ਹਾਰਮੋਨੀਅਮ ਵਜਾਉਂਦਾ ਕਮਾਲ ਕਰ ਦਿੰਦਾ, ਫਿਰ ਹਾਰਮੋਨੀਅਮ ਦਾ ਹੀ ਰਸ ਲੈ ਰਿਹਾ ਨਾ, ਤਬਲੇ ਦਾ ਹੀ ਰਸ ਲੈ ਰਿਹਾ ਨਾ, ਆਵਾਜ਼ ਦਾ ਹੀ ਰਸ ਲੈ ਰਿਹਾ, ਸ਼ਬਦ ਦਾ। ਸ਼ਬਦ ਦਾ ਰਸ ਮਾਣਨ ਵਾਲਿਆਂ ਨੂੰ ਕੋਈ ਸ਼ਬਦ ਸੁਣਾ ਦੇਵੇ, ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗਾ ਗੁਰਸਿੱਖਾਂ ਮਨ ਸ਼ਬਦ ਰਸ। ਤੇ ਮਹਾਰਾਜ ਜੀ ਕਿਰਪਾ ਕਰਨ ਬਣਾ ਦੇਣਾ ਐਸੀ ਅਵਸਥਾ, ਸਾਰਿਆਂ ਦੇ ਚਰਨਾਂ ਦੀ ਰੇਣ ਹੋ ਜਾਂਦਾ ਜਿਨ੍ਹਾਂ ਦਾ ਮਨ, ਸਰਬ ਕੀ ਰੇਣ ਜਾ ਕਾ ਮਨ ਹੋ, ਸਭ ਦੇ ਚਰਨਾਂ ਦੀ ਰੇਣ ਧੂੜੀ ਬਣ ਜਾਂਦਾ ਹੈ ਜਿਨ੍ਹਾਂ ਦਾ ਮਨ।
ਉਹ ਨਾਨਕ ਤਾਂ ਕਿ ਨਿਰਮਲ ਹੋਏ।
ਆਹਾ, ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਫਿਰ ਉਹਦੀ ਸੋਭਾ ਪਵਿੱਤਰ ਹੋ ਕੇ ਉਜਾਗਰ ਹੋ ਜਾਂਦੀ, ਨਿਰਮਲ ਸੋਏ, ਨਿਰਮਲ ਸੋਭਾ ਹੁੰਦੀ, ਸੋਏ ਦਾ ਮਤਲਬ ਸੋਭਾ, ਫਿਰ ਉਹਦੀ ਪਵਿੱਤਰ ਸੋਭਾ ਸੰਸਾਰ ਵਿੱਚ ਹੁੰਦੀ ਆ। ਪਰਮੇਸ਼ਰ ਰੱਖਦਾ ਨੀ ਉਹਦਾ ਮਾਣ ਘਟਾਉਂਦਾ ਨੀ, ਜਿਹੜੇ ਸਭ ਦੇ ਚਰਨਾਂ ਦੀ ਰੇਣ ਬਣਦੇ ਨੇ ਓਨੇ ਉੱਚੇ ਹੋ ਜਾਂਦੇ ਨੇ, ਜਿੰਨਾ ਕੋਈ ਨੀਵਾਂ ਹੁੰਦਾ ਓਨਾ ਹੀ ਉੱਚਾ ਹੋ ਜਾਂਦਾ। ਚਾਣਕਿਆ ਨੇ ਬੜਾ ਸੁੰਦਰ ਲਿਖਿਆ, ਕਹਿੰਦਾ ਅਗਰ ਕੋਈ ਬਾਲਟੀ ਖੂਹ ਵਿੱਚ ਉਤਰਦੀ ਹੈ, ਵੇਖਣ ਵਾਲੇ ਨੂੰ ਲੱਗਦਾ ਕਿ ਝੁਕ ਰਹੀ ਹੈ, ਨੀਵੀਂ ਜਾ ਰਹੀ ਹੈ, ਪਰ ਉਹ ਜਿੰਨਾ ਅੰਦਰ ਝੁੱਕ ਕੇ ਜਾਂਦੀ ਹੈ ਓਨੀ ਭਰ ਕੇ ਬਾਹਰ ਆਉਂਦੀ। ਜੀਵਨ ਦਾ ਵੀ ਇਹੀ ਗਣਿਤ, ਜ਼ਿੰਦਗੀ ਦਾ ਵੀ ਇਹੀ ਗਣਿਤ, ਜਿਤਨਾ ਕੋਈ ਝੁਕੇਗਾ ਓਨਾ ਹੀ ਪਾ ਲੇ, ਜਿਤਨਾ ਕੋਈ ਨੀਵਾਂ ਹੋਵੇਗਾ ਓਨਾ ਹੀ ਪ੍ਰਾਪਤ ਕਰ ਲੇ। ਦਾਦਾਗਿਰੀ ਤਾਂ ਮਰਨ ਤੋਂ ਬਾਅਦ ਵੀ ਕਰਾਂਗੇ, ਅਸੀਂ ਜਨਾਜ਼ੇ ਤੇ ਲੋਕਾਂ ਦੇ ਮੋਢਿਆਂ ਤੇ ਹੋਵਾਂਗੇ।